ਆਤ ਨਾਮ ਵਾਹੇ ਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ ਅੱਠ ਦੋ ਤੁਕੇ ਸੱਤ ਇੱਕ ਤੁਕਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਧਰ ਰੱਖਿਆ ਬਹੁਰ ਲਾਗੀ ਮਾਇਆ ਪਿੰਡ ਤੇ ਜਿਨ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਧਰ ਰੱਖਿਆ ਬਹੁਰ ਲਾਗੀ ਮਾਇਆ ਪ੍ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਾਹਉ ਬਾਰਕ ਤੇ ਬਿਰਧ ਭਇਆ ਹੋਨਾ ਸੋ ਹੋਇਆ ਜਾ ਜਮ ਆਏ ਚੋਟ ਪਕੜੈ ਤਬ ਹੈ ਕਾਹੇ ਰੋਇਆ ਜੀਵਨ ਕੀ ਆਸ ਕਰੇ ਜਮ ਨਿਹਾਰੈ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਜੀਵਨ ਕੀ ਆਸ ਕਰ ਹੈ ਜਮ ਨਿਹਾਰੈ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ। ਨਾਨਕ ਬੋਲੇ ਬੋਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਆਸਾ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 481 'ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਪਾਵਨ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਸ਼ਬਦ ਤੋਂ ਮਿਲਣ ਵਾਲਾ ਉਪਦੇਸ਼ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਵਸਾ ਕੇ ਸ਼ਬਦ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਈਏ। ਜੀਵਨ ਦਾ ਜਿਹੜਾ ਪ੍ਰਯੋਜਨ ਹੈ, ਮਕਸੂਦ ਹੈ, ਗੁਰੂ ਕਿਰਪਾ ਦੁਆਰਾ ਉਹ ਸਫਲ ਹੋ ਸਕੇ। ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਆਪਣੇ ਘਰਾਂ ਦੇ ਵਿੱਚ ਬੈਠ ਕੇ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਦੇ ਸਰਲੇਖ ਵਿੱਚ ਸਤਿਗੁਰਾਂ ਨੇ ਜੋ ਕਿਰਪਾ ਕੀਤੀ ਹੈ ਉਹਨੂੰ ਜ਼ਰੂਰ ਸਮਝਣ ਦੀ ਲੋੜ ਹੈ, ਕਿਉਂਕਿ ਆਪਾਂ ਰੋਜ਼ ਗੁਰੂ ਚਰਨਾਂ ਦੇ ਅੰਦਰ ਇਹ ਬਚਨ ਦੁਹਰਾਉਂਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਸਾਡੇ ਗੁਰੂ ਨੇ ਤੇ ਸਤਿਗੁਰਾਂ ਦੀ ਬਾਰੀ ਅੰਦਰ ਜਿਹੜਾ ਆਤਮਕ ਗਿਆਨ ਦਿੱਤਾ ਗਿਆ ਉਸ ਨਾਲ ਵੀ ਸਾਂਝ ਪਾਣੀ ਬੜੀ ਲੋੜੀਂਦੀ ਹੈ। ਪਰ ਜਿਹੜੇ ਸਿਰਲੇਖ ਦਿੱਤੇ ਹੋਏ ਨੇ ਉਹਨਾਂ ਦੀ ਵੀ ਸਾਨੂੰ ਸੋਝੀ ਹੋਣੀ ਚਾਹੀਦੀ ਹੈ। ਕਈ ਵਾਰੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਮਰ ਗੁਜ਼ਰ ਜਾਂਦੀ ਹੈ, ਪਰ ਇਹਨਾਂ ਸਿਰਲੇਖਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਕਿ ਸਤਿਗੁਰਾਂ ਨੇ ਇਹ ਸਿਰਲੇਖ ਵਿੱਚ ਸਾਨੂੰ ਕੀ ਦੱਸਿਆ। ਆਸਾ ਰਾਗ ਸ਼੍ਰੀ ਕਬੀਰ ਜੀਓ ਕੇ ਅੱਗੇ ਲਿਖਿਆ ਹੈ, ਤਿਪ ਦੇ ਅੱਠ, ਦੋ ਤੁਕੇ ਸੱਤ, ਇੱਕ ਤੁਕਾ ਇੱਕ। ਪਹਿਲਾਂ ਇਸ ਤੋਂ ਕਬੀਰ ਜੀ ਦੇ ਜਿਹੜੇ ਸ਼ਬਦ ਨੇ ਆਸਾ ਰਾਗ ਦੇ ਅੰਦਰ, ਉਹ ਚੌਪਦੇ ਸੀ ਅਤੇ ਪੰਜ ਪਦੇ ਸੀ। ਹੁਣ ਅੱਗੋਂ ਤਿੰਨ ਪਦਿਆਂ ਵਾਲੇ ਸ਼ਬਦ ਚੱਲ ਪਏ ਨੇ। ਤੇ ਪਦੇ ਅੱਠ ਤੋਂ ਭਾਵ ਹੈ ਕਿ ਤਿੰਨ ਪਦਿਆਂ ਵਾਲੇ ਕਬੀਰ ਸਾਹਿਬ ਜੀ ਦੇ ਅੱਗੇ ਅੱਠ ਸ਼ਬਦ ਆਣਗੇ। ਫਿਰ ਨਾਲ ਦੱਸਿਆ ਦੋ ਤੁਕਾਂ ਵਾਲੇ ਸੱਤ ਸ਼ਬਦ ਨੇ ਅਤੇ ਇੱਕ ਤੁਕ ਵਾਲਾ ਜਿਹੜਾ ਹੈ ਉਹ ਇੱਕ ਸ਼ਬਦ ਹੈ। ਭਾਵ ਇੱਕ ਪਦੇ ਦੇ ਵਿੱਚ, ਇੱਕ ਬੰਦ ਦੇ ਵਿੱਚ ਦੋ ਦੋ ਤੁਕਾਂ ਆਉਣਗੀਆਂ ਸੱਤ ਸ਼ਬਦਾਂ ਦੇ ਅੰਦਰ, ਅਤੇ ਇੱਕ ਸ਼ਬਦ ਦੇ ਅੰਦਰ ਆਵੇਗੀ ਇੱਕ ਇੱਕ ਤੁਕ। ਇਹ ਸਿਰਲੇਖ ਦੇ ਅੰਦਰ ਗੱਲ ਸਮਝ ਆਈ ਹੈ। ਅਤੇ ਫਿਰ ਆਖਿਆ ਵਾਹਿਗੁਰੂ ਪਰਮਾਤਮਾ ਇੱਕ ਹੈ, ਸਰਬ ਸ਼ਕਤੀਵਾਨ ਹੈ, ਐਸੇ ਗੁਣਾਂ ਦਾ ਮਾਲਕ ਜਿਹੜਾ ਸਰਵ ਵਿਆਪਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਆਓ ਸ਼ਬਦ ਦੇ ਰਹਾਉ ਦੇ ਬੰਨ ਤੋਂ ਆਪਾਂ ਵਿਚਾਰ ਆਰੰਭ ਕਰੀਏ। ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ।
ਪ੍ਰਾਨੀ ਇਹ ਅੱਖਰ ਗੁਰੂ ਸਾਹਿਬਾਨ ਨੇ ਵੀ ਤੇ ਭਗਤ ਜਨਾਂ ਨੇ ਵੀ ਬਾਰੀ ਅੰਦਰ ਬੜੇ ਪਿਆਰ ਨਾਲ ਵਰਤਿਆ। ਬਹੁਤ ਵਾਰੀ ਆਪਾਂ ਇਹ ਬਚਨ ਪੜ੍ਹਦੇ ਹਾਂ, ਪ੍ਰਾਨੀ ਤੂੰ ਆਇਆ ਲਾਹਾ ਲੈਨ, ਪ੍ਰਾਨੀ ਏਕੋ ਨਾਮ ਧਿਆਵੋ। ਇੱਥੇ ਥੋੜ੍ਹਾ ਜਿਹਾ ਪ੍ਰਾਨੀ ਅੱਖਰ ਪੜ੍ਹ ਕੇ ਅਰਧ ਵਿਸ਼ਰਾਮ ਦੇ ਦਈਏ। ਪ੍ਰਾਨੀ ਕਾਹੇ ਕੋ ਲੋਭ ਲਾਗੇ ਜਨਮ ਰਤਨ ਖੋਇਆ। ਹੇ ਪ੍ਰਾਨੀ, ਹੇ ਜੀਵ, ਕਿਸ ਵਾਸਤੇ ਤੂੰ ਲਾਲਚ ਵਿੱਚ ਲੱਗਾ ਹੋਇਆ ਹੈ ਤੇ ਆ ਜਿਹੜਾ ਜਨਮ ਹੈ ਰਤਨ ਵਰਗਾ ਕੀਮਤੀ, ਇਹਨੂੰ ਤੂੰ ਖਰਾਬ ਕੀਤੀ ਜਾ ਰਿਹਾ ਹੈ, ਅਜਾਈ ਗਵਾ ਰਿਹਾ ਹੈ। ਖੋਇਆ ਤੋਂ ਭਾਵ ਗਵਾ ਰਿਹਾ। ਇਹ ਸਤਿਗੁਰੂ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕਰ ਰਹੇ ਨੇ। ਪ੍ਰਾਣੀ ਕਾਹੇ ਲੋਭ ਲਾਗੇ ਜਨਮ ਰਤਨ ਖੋਇਆ। ਹੁਣ ਇਸ ਗੱਲ ਨੂੰ ਆਪਾਂ ਨੇ ਧਿਆਨ ਵਿੱਚ ਰਤਨਾ ਹੈ, ਰਤਨ ਜਨਮ ਖੋਇਆ। ਪਹਿਲੀ ਗੱਲ ਕਿ ਮਨੁੱਖਾ ਜਨਮ ਬੜੀ ਕੀਮਤੀ ਹੈ, ਬੜੇ ਕੀਮਤੀ। 84 ਲੱਖ ਜੂਨਾਂ ਦੇ ਵਿੱਚ ਭਟਕਣ ਤੋਂ ਬਾਅਦ ਇਹ ਪ੍ਰਾਪਤ ਹੋਇਆ ਹੈ। ਬਚਨ ਆਪਾਂ ਪਾਵਨ ਬਾਣੀ ਦੇ ਪੜ੍ਹਦੇ ਹਾਂ, 84 ਲੱਖ ਭਰਮਤਿਆਂ ਦੁਰਲੱਭ ਜਨਮ ਪਾਇਓ ਏ। 84 ਲੱਖ ਜੂਨੀਆਂ ਦੇ ਵਿੱਚ ਭਟਕਣ ਤੋਂ ਬਾਅਦ ਇਹ ਮਨੁੱਖਾ ਜਨਮ ਦੀ ਵਾਰੀ ਆਈ ਹੈ। ਕਈ ਵਾਰੀ ਇਹ ਵੀ ਬਚਨ ਪੜ੍ਹਦੇ ਹਾਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹ ਦੇਸ ਜਰੀਆ। ਇਹ ਦੇਹੀ ਜਿਸ ਨੂੰ ਦੇਵਤੇ ਲੋਕ ਵੀ ਲੋੜਦੇ ਨੇ, ਤੈਨੂੰ ਬੜੀ ਮੁਸ਼ਕਲ ਤੋਂ ਬਾਅਦ ਪ੍ਰਾਪਤ ਹੋਈ, ਬੜੀ ਦੇਰ ਤੋਂ ਬਾਅਦ ਪ੍ਰਾਪਤ ਹੋਈ ਤੇ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਈ, ਕਿਉਂਕਿ ਆਪ ਜੀ ਸਤਿਗੁਰਾਂ ਦੇ ਇਹ ਬਚਨ ਪੜ੍ਹਦੇ ਹੋ ਕਿ ਇਸ ਦੇਹੀ ਨੂੰ ਦੇਵਤੇ ਲੋਕ ਵੀ ਤਰਸਦੇ ਨੇ, ਪਰ ਸਾਨੂੰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਪ੍ਰਾਪਤ ਹੋਈ। ਨਾਲ ਚੇਤਾਵਨੀ ਵੀ ਦਿੱਤੀ ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨ ਬਾਰੇ ਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਇਹ ਵਾਰੀ ਹੱਥੋਂ ਛੁੱਟ ਗਈ ਤੇ ਫਿਰ ਪਤਾ ਨਹੀਂ ਕਦੋਂ ਸਮਾਂ ਮਿਲਣਾ ਹੈ। ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ, ਇਹ ਰਤਨ ਜਨਮ ਜਿਹੜਾ ਹੈ ਨਾ, ਕੀਮਤੀ ਮਨੁੱਖਾ ਜਨਮ ਜਿਹੜਾ ਤੈਨੂੰ ਮਿਲਿਆ ਹੈ, ਕਿਉਂ ਲਾਲਚ ਵਿੱਚ ਲੱਗ ਕੇ ਇਹਨੂੰ ਗਵਾਈ ਜਾ ਰਿਹਾ, ਖੋਇਆ ਤੋਂ ਭਾਵ ਗਵਾਈ ਜਾ ਰਿਹਾ। ਹੁਣ ਲਾਲਚ ਕੀ, ਥੋੜ੍ਹਾ ਜਿਹਾ ਸਮਝ ਲਈਏ। ਕਿਸੇ ਚੀਜ਼ ਨੂੰ ਲੋੜ ਮੁਤਾਬਕ ਵਰਤਣਾ ਲਾਲਚ ਨਹੀਂ, ਤੇ ਲੋੜ ਤੋਂ ਵੱਧ ਕਿਸੇ ਚੀਜ਼ ਨਾਲ ਮੋਹ ਪਾਉਣਾ ਉਹਨੂੰ ਆਪਾਂ ਲਾਲਚ ਕਹਾਂਗੇ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਆਖਿਆ, ਲਾਲਚ ਛੋਡੋ ਅੰਧਿਓ, ਲਾਲਚ ਦੁੱਖ ਭਾਰੀ, ਕਿਉਂਕਿ ਲੱਭ ਵਿਨਾਹੇ ਮਾਨਸਿਆਂ ਜੋ ਪਾਰੀ ਬੂਰ। ਲੱਭ ਕੀ ਹੈ, ਲੋਭ ਕੀ ਹੈ? ਲੋਭ ਹਾਵੀ ਹੈ, ਭਾਰੀ ਹੈ, ਪਿਓ ਪੁੱਤਰ ਦਾ ਪਿਆਰ ਨਹੀਂ ਬਣੇਗਾ। ਜੇ ਪੁੱਤਰ ਕੇਵਲ ਲਾਲਚਵਸੀ ਹੋ ਕੇ ਪਿਓ ਨਾਲ ਪਿਆਰ ਕਰ ਰਿਹਾ ਹੈ, ਮੋਹ ਕਰ ਰਿਹਾ ਹੈ, ਦੁਨਿਆਵੀ ਸਾਰੇ ਰਿਸ਼ਤੇ ਦੇ ਆਪਾਂ ਗੱਲ ਕਰ ਲਈਏ, ਜੇ ਲਾਲਚ ਹੈ ਤੇ ਫਿਰ ਉਹ ਸੱਚਾ ਪਿਆਰ ਨਹੀਂ। ਤੇ ਭਗਤ ਜਨਾਂ ਨੇ ਸਾਨੂੰ ਇੱਥੋਂ ਤੱਕ ਸਮਝਾਇਆ, ਜੇ ਰੱਬ ਨਾਲ ਵੀ ਤੂੰ ਲਾਲਚਵਸੀ ਹੋ ਕੇ ਪਿਆਰ ਕਰ ਰਿਹਾ ਤੇ ਚੇਤੇ ਰੱਖੀ ਇਹ ਵੀ ਪਿਆਰ ਸੱਚਾ ਨਹੀਂ। ਜ਼ਰੂਰਤਾਂ ਅਸੀਂ ਰੱਬ ਨੂੰ ਦੱਸਣੀਆਂ ਨੇ, ਜ਼ਰੂਰਤਾਂ ਬਾਰੇ ਮੰਗ ਵੀ ਕਰਨੀ ਹੈ, ਪਰ ਭਗਤ ਜਨਾਂ ਨੇ ਸਾਨੂੰ ਸੁਚੇਤ ਕੀਤਾ ਕਿਉਂਕਿ ਆਪਾਂ ਇਹ ਬਚਨ ਪੜ੍ਹਦੇ ਹਾਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਦਾਤਾ ਇੱਕ ਹੈ, ਅਸੀਂ ਸਾਰੇ ਮੰਗਦੇ ਹਾਂ, ਮੰਗਣਾ ਹੈ। ਪਰ ਮਹਾਰਾਜ ਆਖਦੇ ਨੇ ਜਾਂ ਲੱਭ ਤਾਂ ਨਹੀਂ ਹੋ ਕਿਆ, ਲੱਭ ਤਾਂ ਕੂੜਾ ਨਹੀਂ ਹੋ, ਕਿੱਚਰ ਝੱਤ ਲੰਘਾਈਐ ਛੱਪਰ ਟੁੱਟੇ ਨਹੀਂ ਹੋ। ਲਾਲਚ ਵਸੀ ਜਿਹੜਾ ਪਿਆਰ ਹੈ ਉਹ ਭਾਵੇਂ ਪਿਓ ਪੁੱਤਰ ਦਾ ਹੋਵੇ, ਭਾਵੇਂ ਗੁਰੂ ਸਿੱਖ ਦਾ ਹੋਵੇ, ਤੇ ਭਾਵੇਂ ਜਗਿਆਸੂ ਤੇ ਵਾਹਿਗੁਰੂ ਪਰਮਾਤਮਾ ਦਾ ਹੋਵੇ, ਸੱਚਾ ਪਿਆਰ ਨੇ। ਬਸੰਤ ਰੁੱਤ ਚੱਲ ਪਈ ਹੈ, ਬਸੰਤ ਰਾਗ ਦੀ ਆਰੰਭਤਾ ਹੋ ਗਈ ਹੈ, ਤੇ ਗੁਰੂ ਕੇ ਕੀਰਤਨੀਆਂ ਨੇ ਬਸੰਤ ਰਾਗ ਦੇ ਵਿੱਚੋਂ ਤੁਹਾਡੇ ਨਾਲ ਇਹ ਸ਼ਬਦ ਬਹੁਤ ਵਾਰੀ ਸਾਂਝਾ ਕਰਨਾ ਹੈ ਕਬੀਰ ਜੀ ਦਾ, ਜਿਸ ਵਿੱਚ ਲਾਲਚ ਦੀ ਤਸਵੀਰ ਸਾਡੇ ਸਾਹਮਣੇ ਖਿੱਚ ਕੇ ਰੱਖ ਦਿੱਤੀ ਤੇ ਨਾਲ ਹੀ ਸਮਝਾ ਦਿੱਤਾ ਲਾਲਚ ਵਸੀ ਜੀਵਨ ਜਿਹੜਾ ਹੈ ਇੱਥੋਂ ਸਾਰੀ ਜ਼ਿੰਦਗੀ ਭਾਵੇਂ ਬਤੀਤ ਕਰੀ ਜਾ ਪਰ ਨਾਲ ਨਿਭਣ ਵਾਲੀ ਚੀਜ਼ ਤੈਨੂੰ ਇਸ ਵਿੱਚੋਂ ਪ੍ਰਾਪਤ ਨਹੀਂ ਹੋਣੀ। ਉੱਥੇ ਗੱਲ ਵਰਤੀ ਕੁੱਤੇ ਦੀ ਤੇ ਕੁੱਤੇ ਦਾ ਲਾਲਚੀ ਸੁਭਾਅ ਹੈ, ਬਾਣੀ ਵਿੱਚ ਭਾਵੇਂ ਦੋਵੇਂ ਪੱਖ ਸਤਿਗੁਰਾਂ ਨੇ ਲਏ ਨੇ। ਜਦੋਂ ਰੱਬ ਦੀ ਭਗਤੀ ਕਰਨ ਦੀ ਗੱਲ ਵੀ ਕੀਤੀ ਫਿਰ ਵੀ ਉਦਾਹਰਣ ਕੁੱਤੇ ਵਾਰੀ ਦਿੱਤੀ ਕਿ ਜਿਵੇਂ ਕੁੱਤਾ ਆਪਣੇ ਸਵਾਮੀ ਦਾ ਵਫ਼ਾਦਾਰ ਹੈ ਉਸੇ ਤਰ੍ਹਾਂ ਤੂੰ ਵੀ ਮਾਲਕ ਦਾ ਵਫ਼ਾਦਾਰ ਬਣ। ਪਰ ਜਦੋਂ ਲਾਲਚ ਦੀ ਗੱਲ ਕੀਤੀ ਆਪਾਂ ਪੜ੍ਹਿਆ ਨਾ ਬਿਨਸੈ ਲੋਭ ਸਵਾਨ ਮਾਘ ਦੇ ਮਹੀਨੇ ਵਿੱਚ, ਉੱਥੇ ਲੋਭ ਰੂਪੀ ਕੁੱਤੇ ਦੀ ਗੱਲ ਕੀਤੀ। ਭਗਤ ਜੀ ਕਿਰਪਾ ਕਰਦੇ ਨੇ, ਧਿਆਨ ਦੇਵਿਓ, ਸੁਰ ਹੈ ਕਿ ਜੈਸੀ ਤੇਰੀ ਚਾਲ ਤੇਰੀ ਪੁੰਛਟ ਉੱਪਰ ਝਮਕਬਾਲ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ ਔਰ ਕਿਸੇ ਕੇ ਤੂੰ ਮਤ ਜਾਹੇ ਚਾਕੀ ਚਾਟੇ ਚੂਨ ਖਾਹੇ ਚਾਕੀ ਕਾ ਚਿਥੜਾ ਕਹਾਂ ਲੈ ਜਾਏ ਸ਼ੀਕੇ ਉੱਪਰ ਤੇਰੀ ਬਹੁਤ ਡੀਠ। ਫਿਰ ਆਖਦੇ ਨੇ ਮਤ ਲੱਕੜੀ ਸੋਟਾ ਪਰੈ ਤੇਰੀ ਪੀਠ ਕਹੋ ਕਬੀਰ ਭੋਗ ਭਲੇ ਕੀਨ ਮਤ ਕੋ ਮਾਰੇ ਈਟ ਢੇਮ। ਕਬੀਰ ਸਾਹਿਬ ਜੀ ਆਖਦੇ ਨੇ ਕੁੱਤੇ ਨੂੰ ਸਮਝਾ ਰਹੇ ਨੇ ਪਰ ਸਾਨੂੰ ਜਿਹੜਾ ਹੈ ਨਾ ਉਹ ਪ੍ਰੇਰਨਾ ਕਰ ਰਹੇ ਨੇ। ਆਖਦੇ ਨੇ ਬਾਹਰੋਂ ਤੂੰ ਚਮਕ ਦਮਕ ਬੜੀ ਬੜਾਈ ਹੋਈ ਹੈ, ਬੜਾ ਭੋਲਾ ਬਣਿਆ ਹੋਇਆ, ਸੁਰੇ ਤੋਂ ਭਾਵ ਹੈ ਗਾਂ ਵਰਗੀ ਤੂੰ ਚਾਲ ਬਣਾਈ ਹੋਈ ਹੈ, ਚਮਕ ਦਮਕ ਤੇਰੀ ਬਹੁਤ ਹੈ। ਪਰ ਧਿਆਨ ਰੱਖੀ ਆਪਣਾ ਹੱਕ ਖਾ ਪਰਾਏ ਹੱਕ ਵੱਲ ਧਿਆਨ ਨਾ ਕਰੀ, ਜੋ ਤੈਨੂੰ ਰੱਬ ਨੇ ਦਿੱਤਾ ਹੈ ਸ਼ੁਕਰਗੁਜ਼ਾਰ ਹੋ ਕੇ ਉਹਨੂੰ ਆਪਣੇ ਜੀਵਨ ਦੇ ਅੰਦਰ ਹੰਡਾ ਤੇ ਦਾਤਾਂ ਦੇਣ ਵਾਲੇ ਦਾ ਸ਼ੁਕਰਾਨਾ ਕਰ, ਪਰ ਪਰਾਈ ਝਾਕ ਨਾ ਰੱਖੀ। ਕਹਿੰਦੇ ਨੇ ਆਟਾ ਖਾਣਾ ਤਾਂ ਤੇਰਾ ਹੱਕ ਹੈ, ਚੱਕੀ ਨੂੰ ਚੱਟਣਾ ਤੇਰਾ ਹੱਕ ਹੈ, ਪਰ ਚੱਕੀ ਨੂੰ ਸਾਫ ਕਰਨ ਵਾਲਾ ਜਿਹੜਾ ਪਰੋਲਾ ਹੈ ਹੁਣ ਤੂੰ ਲਾਲਚ ਵਸੀ ਹੋ ਕੇ ਉਹਨੂੰ ਵੀ ਖਿੱਚੀ ਫਿਰਦਾ। ਆਟਾ ਤੂੰ ਖਾ ਲਿਆ ਤੇਰਾ ਹੱਕ ਹੈ, ਪਰ ਸ਼ਿੱਕੇ ਦੇ ਵਿੱਚ ਰੱਖੀਆਂ ਹੋਈਆਂ ਚੀਜ਼ਾਂ ਵੱਲ ਵੀ ਤੇਰਾ ਧਿਆਨ ਹੈ। ਆਖਦੇ ਨੇ ਵੇਖੀ ਕਿਤੇ ਧਿਆਨ ਉੱਧਰ ਹੋਵੇ ਤੇ ਮਗਰੋਂ ਕੋਈ ਆ ਕੇ ਤੈਨੂੰ ਢੀਮ ਜਾਂ ਸੋਟਾ ਜਾਂ ਲੱਕੜੀ ਤੇਰੀ ਪਿੱਠ ਤੇ ਮਾਰੇ। ਬੜੇ ਭੋਗ ਕਰ ਰਹੇ ਨੇ ਪਰ ਧਿਆਨ ਰੱਖ ਲਾਲਚ ਵਸੀ ਹੋ ਕੇ ਕਿਤੇ ਜ਼ਮਾਂ ਦੀ ਸਜ਼ਾ ਨਾ ਭੋਗਦਾ ਰਵੀ, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਤੂੰ ਨਹੀਂ ਬਣਨਾ। ਫਿਰ ਧਿਆਨ ਦੇਵਿਓ ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੇ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪਰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੇ ਜਾਤ, ਸੱਤਵੇਂ ਸੰਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨਾਵੇਂ ਧੌਲੇ ਉਬੇ ਸਾਹ, ਦਸਵੇਂ ਦੱਦਾ ਹੁਆ ਸੁਆ, ਗਏ ਸੰਗੀਤ ਪੁਗਾਰੀ ਤਾਂ ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਉਮਰ ਨੂੰ 100 ਸਾਲ ਵਿੱਚ ਵੰਡ ਦਿੱਤਾ, 10 ਹਿੱਸਿਆਂ ਦੇ ਅੰਦਰ ਵੰਡ ਦਿੱਤਾ, ਮਾਤਾ ਦੇ ਉਦਰ ਤੋਂ ਲੈ ਕੇ ਮਰਨ ਤੱਕ ਗੱਲ ਸਾਨੂੰ ਸਮਝਾ ਦਿੱਤੀ। ਪਰ ਕਹਿੰਦੇ ਨੇ ਸਾਰੀ ਜ਼ਿੰਦਗੀ ਦੁਨੀਆ ਨਾਲ ਹੀ ਮੋਹ ਲੱਗਾ ਰਿਹਾ, ਦੁਨੀਆ ਪ੍ਰਤੀ ਹੀ ਤੇਰੇ ਅੰਦਰ ਮੋਹ ਪੈਦਾ ਹੋਇਆ ਰਿਹਾ, ਗੁਰੂ ਦੀ ਕਿਰਪਾ ਦਾ ਤੂੰ ਪਾਤਰ ਨਹੀਂ ਬਣਿਆ। ਹੋਇਆ ਕਿ ਜੰਮਿਆ ਦੁੱਧ ਨਾਲ ਪਿਆਰ, ਥੋੜੀਆਂ ਜਿਹੀਆਂ ਅੱਖਾਂ ਖੁੱਲੀਆਂ ਤੇ ਮਾਂ ਪਿਓ ਭੈਣ ਭਰਾ ਇਹਨਾਂ ਦੇ ਵੱਲ ਧਿਆਨ, ਫਿਰ ਅੱਗੇ ਖਾਣ ਪੀਣ ਦੀ ਗੱਲ ਆ ਗਈ, ਫਿਰ ਖੇਡਾਂ ਵਿੱਚ ਰੁੱਝ ਗਿਆ, ਫਿਰ ਧਨ ਇਕੱਠਾ ਕਰਨ ਵਿੱਚ ਲੱਗ ਗਿਆ, ਫਿਰ ਕਾਮੀ ਬਣ ਗਿਆ, ਫਿਰ ਕ੍ਰੋਧੀ ਬਣ ਗਿਆ, ਤੇ ਫਿਰ ਐਸੀ ਅਵਸਥਾ ਆ ਗਈ ਕੇਸ ਚਿੱਟੇ ਹੋ ਗਏ, ਸਾਹ ਲੈਣਾ ਔਖਾ ਹੋ ਗਿਆ, ਤੇ 10ਵੀਂ ਅਵਸਥਾ ਦੇ ਵਿੱਚ ਜਾ ਕੇ ਕੀ ਹੋਇਆ, ਸਵਾਹ ਹੋ ਗਿਆ, ਸੜ ਗਿਆ, ਕਿਉਂਕਿ ਸੰਗੀਆਂ ਨੇ ਸਾਥੀਆਂ ਨੇ ਜਾ ਕੇ ਸ਼ਮਸ਼ਾਨ ਘਾਟ ਦੇ ਅੰਦਰ ਛੱਡ ਦਿੱਤਾ, ਧਾ ਮਾਰ ਦਿੱਤੀ। ਪਰ ਕਹਿੰਦੇ ਨੇ ਮਗਰੋਂ ਪੱਤਲਾਂ ਤੇ ਰੱਖ ਕੇ ਕਾਵਾ ਨੂੰ ਭੋਜਨ ਵੀ ਖੁਆਇਆ ਗਿਆ, ਪਰ ਤੈਨੂੰ ਕੁਝ ਨਾ ਮਿਲਿਆ, ਕਿਉਂਕਿ ਸਾਰਾ ਜੀਵਨ ਮਨ ਮੁਖਤਾ ਦੇ ਅੰਦਰ ਹੀ ਲੰਘ ਗਿਆ, ਗੁਰੂ ਵੱਲ ਤਾਂ ਮੂੰਹ ਗਿਆ ਹੀ ਨਹੀਂ, ਗੁਰੂ ਵੱਲ ਤਾਂ ਧਿਆਨ ਕੀਤਾ ਹੀ ਨਹੀਂ। ਤੇ ਮਹਾਰਾਜ ਕਿਰਪਾ ਕਰਦੇ ਨੇ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਇਹ ਮਨੁੱਖਾ ਜਨਮ ਬੜਾ ਕੀਮਤੀ ਹੈ, ਰਤਨ ਵਰਗਾ ਹੈ, ਇਹਨੂੰ ਲਾਲਚ ਵਿੱਚ ਲੱਗ ਕੇ ਐਵੇਂ ਅਜਾਈ ਨਾ ਗੁਆਈ ਜਾ, ਇਹਨੂੰ ਆਪਣੇ ਹੱਥੋਂ ਖੋ ਨਾ, ਕਿਉਂਕਿ ਜਿਹੜਾ ਸਮਾਂ ਲੰਘ ਗਿਆ ਉਹ ਫਿਰ ਦੁਬਾਰਾ ਪ੍ਰਾਪਤ ਨਹੀਂ ਹੋਣਾ।
ਪੂਰਬ ਜਨਮ ਕਰਮ ਭੂਮ, ਬੀਜ ਨਾਹੀ ਬੋਇਆ।
ਪੂਰਬ ਜਨਮ ਕਰਮ ਭੂਮ, ਫਿਰ ਧਿਆਨ ਦੇਵਿਓ, ਪੂਰਬ ਜਨਮ ਕਰਮ ਭੂਮ, ਬੀਜ ਨਹੀਂ ਬੋਇਆ। ਪਹਿਲੇ ਜਨਮ ਦੇ ਅੰਦਰ ਕੀਤੇ ਕਰਮਾਂ ਦੇ ਅਨੁਸਾਰ ਜਿਹੜੀ ਆ ਸਰੀਰ ਰੂਪੀ ਭੂਮੀ ਮਿਲੀ, ਸਰੀਰ ਪ੍ਰਾਪਤ ਹੋਇਆ, ਇਹਨੂੰ ਪ੍ਰਾਪਤ ਕਰਕੇ ਨਾਮ ਰੂਪੀ ਬੀਜ ਜੀਵਨ ਦੇ ਅੰਦਰ ਨਹੀਂ ਬੀਜਿਆ। ਸਾਧ ਸੰਗਤ, ਹਰ ਬੀਜ ਦੇ ਬੀਜਣ ਦੀ ਰੁੱਤ ਹੁੰਦੀ, ਹਰ ਬੀਜਨ ਬੀਜ ਦੇ ਬੋਣ ਦਾ ਸਮਾਂ ਹੁੰਦਾ ਹੈ, ਤੇ ਫਿਰ ਵੱਤ ਵੀ ਹੁੰਦੀ, ਤੇ ਸਤਿਗੁਰੂ ਵਾਰ ਵਾਰ ਸਾਨੂੰ ਪ੍ਰੇਰਨਾ ਕਰਦੇ ਨੇ, ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ, ਮਤ ਭਰਮ ਭੁੱਲੋ ਭੁੱਲੋ। ਬੀਜ ਬੀਜਣਾ ਸੀ ਪਰ ਬੀਜਿਆ ਨਹੀਂ। ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਪੁੱਛੀਏ, ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ, ਅਕਾਲ ਪੁਰਖ ਦੀ ਮਿਹਰ ਨਾਲ ਇਹ ਮਨੁੱਖਾ ਸਰੀਰ ਤਾਂ ਮਿਲ ਗਿਆ, ਪੂਰਬਲੇ ਜਨਮ ਦੇ ਕੀਤੇ ਕਰਮਾਂ ਦੇ ਅਨੁਸਾਰ, ਪਰ ਅਸੀਂ ਨਾਮ ਦਾ ਬੀਜ ਬੀਜ ਨਹੀਂ ਰਹੇ, ਤੇ ਹੁਣ ਸਾਡੀ ਹਾਲਤ ਕੀ ਹੈ? ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, क्योंकि जिन्नी ऐसा हर नाम न चेतियो से काहे जग आए राम राजे उन्हां दा आना ना आन दे बराबर है उन्हां दा आना ना आन दे बराबर है सतगुरु जी कृपा करदे ने पूर्वले जन्म दे कर्म अनुसार तैनू ये शरीर रूपी भूमि ता मिल गई खेत ता मिल गया पर जेड़ा नाम दा बीज इनू प्राप्त करके बीजना सी वो तू अपने जीवन दे अंदर बीजिया नहीं बीजिया नहीं सतगुरु जी कृपा कर देना गुर सेवा ते भगत कमाई तब ई मानस दे ही पाई गुर सेवा ते भगत कमाई तब ई मानस देही पाई इस देही को सिमरै देव सो देही भज हर की सेव भजो भजो गोविंद भूल मत जाओ मानस जन्म का यही लाह ये कम करना सी पर कबीर साहब जी कृपा कर देने खेत ता तैनू मिल गया पुरबले जन्म दे अंदर कीते कर्मा दे अनुसार पर अगो इनू तो संभालिया नहीं मैं कई बारी बेनती करिया करदा आ जदों भोग पैंदा इनू जिनू आपा अंतम संस्कार कहने अंतम अरदास भी कहने भोग पैंदा है ते गुरु के कीर्तनिए पढ़दे ने अब की बार बख्श बंदे को बहुर ना पवजल फेरा या सोलह साहब की पावन बाणी बच्चों भी आप पढ़ते हैं देहो सज्जन असीसरिया जो होवै साहिब स्यो मेल प्यारो ठीक है आप उस टाइम पढ़िए कोई इतराज नहीं पर ध्यान रखना है ये जान वाल वास्ते नहीं ये जड़े असी अरदास विच जुड़े हैं सानू प्रेरणा दे रहे हैं शब्द कबीर साहब जी आखते ने आ वारी जिहड़ी तैनू मिली है ना इस वारी दे अंदर अरदासा कर उस मालक दे चरणा विच कि वाहिगुरु परमात्मा जी ये वारी जिहड़ी मिली है इनू मैं प्राप्त करके तेरी कृपा दा पात्र बन जावां अब की बार बख्श बंदे को बहुर ना पवजल फेरा कहत कबीर सुनो रे संतो खेत ही करो नबेरा देहो सज्जन असीसड़िया जो हो वै साहेब स्यों मेल अरदास ए करनी सत्संगन सहेलियो जिंदे जी मेरे वास्ते अरदास करो कि मेरा मालक दे नाल मेल हो जाए जन्म ता मिल गया शरीर ता प्राप्त हो गया पर जेड़ा कर्म इस नाल करना सी ओ नहीं कीता नाम दा बीज जरा बीजना सी ओ नहीं बीजिया ते सात संगत जिमीदार कोल भावे जिन्नी मर्जी जमीन होवे पर जे बीज नहीं पाएगा ते अगों फल दी आस कित्थों करेगा आखर सानू बीज पाना पाएगा ते तां ही फल प्राप्त होवेगा ये मनुखा जन्म प्राप्त करके गुरु साहबान दे बचन ने ना प्राणी तू आया लाहा लैन लगा कित को फकड़े सब मुकदी चली रैन होर जिन्ने मर्जी काम कर ले पर अवर काज तेरा किते ना काम मिल साथ संगत भज केवल नाम सरंजाम लाग पवजल तरन कै जन्म वृथा जात रंग माया कै ते पहले बंद दे अंदर सानू समझा रहे ने साडा पिछौकड़ याद करा के
बिंद ते जिन पिंड किया अगन कुंड रहाया
बिंद इथे है वीरज क्योंकि बहुत बारी आपा पढ़ दिया मां की रकत पिता बिंद तारा अगे फिर आखिया मूरत सूरत कर आपारा हे अपार प्रभु, पिता दा वीरज ते माता दी जिहड़ी मिट्टी है, रखत है, उस नाल मिला के पहला तो स्वरूप बनाया, पहला तो स्वरूप बनाया ते फिर इनू साजिया भी, सूरत तो भाव इनू साजिया भी, क्योंकि आप गुरु अर्जन देव जी महाराज के बचन पढ़ते हैं, निर्गुण यार या निया सो प्रभ सदा समार, जिन किया तिस चीत रख, नानक निभही नाल रमैया के गुण चेत परानी, कवन मूल ते कवन दृष्टानी, जिन तू साज सुवार शिंगारिया, गर्भ अगन में जिन्हें उबारिया, बार व्यवस्था तुझे प्यारे दूध, पर जोबन भोजन सुख सूद, बिरद पया ऊपर साग सैन, मुख अप्याओ बैठ को दैन, बिंद ते पिंड साजिया, शरीर बनाया ते फिर अगन कुंड, अग दे कुंड विच इसकी रखिया भी की, रखिया तो भाव रखिया भी की, क्योंकि प्रतपाल माता उधर राख है, लगन देत ना सेक, माता के उधर में प्रतपाल करे सो क्यों मनो विसारी है, इस पानी ते जिंतु करिया, माटी का लै देहरा करिया, उकत जोत लै सुरत परीखिया, मात गर्भ में जिंतु राखिया, राखन हार समारजन, सगले छोड़ विचार बना। पहला वाहिगुरु परमात्मा ने केवल पानी की बूंद तो पिता दे वीरज तो साडा शरीर बना दिता, फिर अग्नि दे कुंड विच, आग दे कुंड विच साडी उसने रखिया भी की। पढ़ते हैं ना कलगीधर महाराज के बचन, रोगन ते अरसोगन ते जल जोगन ते बहु पांच पचावै, शत्र अनेक चलावत काव, तौ तन एक न लागन पावै, राखत है अपनो कर दय कर, पाप समूह न पेटन पावै, और की बात कहां कह तोसो, सो पेट ही के पट बीच बचावै। रचंत जी रचना मात गर्भ अस्थापन, सास सास मृत नानक, महा अगन ना विनाशन, बड़ी वड्डी अग है महा अगन, क्योंकि एक दुख काटो राम राय मेरा, अगन दहे और गर्भ बसेरा, महा अगन मुख तले पैर उपरे, वसंदो कुहथड़े थाए, नानक सो तरी क्यों विसारियो, उधर जिस दे नाए, सो ओ मालिक वाहिगुरु परमात्मा तरी क्यों विसर जाए, जिहड़ा साड़ी रखिया करदा। गुरु महाराज ने श्री राग दे अंदर चार पैरां दी गल कीती, ते चार पैरां दे विच पहला पैर माता दे उधर वारी ही गल आरंभ कीती, पढ़ दिया ना अपा, पहले पैरे रैन के वनजारिया मित्रा, हुक्म पया गर्भास, उर्द तप अंतर करे वनजारिया मित्रा, खसम सेती अरदास, खसम सेती अरदास वखाने, उर्द ध्यान लिव लागा, नाम रजाद आया कल पीतर, बहुत जासी नागा, जैसी कलम बुड़ी है मस्तक, तैसी जीड़े पास, कौ नानक प्राणी, पहले पैरे हुक्म पया गर्भास, दूजे पैरे रैन के वनजारिया मित्रा, विसर गया त्यान, हथों हथ न चाहिए वनजारिया मित्रा, ज्यो जसुदा कर कान, हथों हथ न चाहिए प्राणी, मात कहे सुत मेरा, चेत अचेत मूड मन मेरे, अंत नहीं कस तेरा, जिन रच रचिया तिसे न जाने, मन पीतर तर ज्ञान, कौ नानक प्राणी दूजे पैरे विसर गया ध्यान, तीजे पैरे रैन के वनजारिया मित्रा, धन जोबन स्यो चित, हर का नाम न चेती वनजारिया मित्रा, बद्दा छुट्टे जित, हर का नाम न चेते प्राणी, बिकल पया संग माया। महाराज आखदे ने माया दे विच व्याकुल हो गया, बिकल पया संग माया, ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਹੁ ਨਾਨਕ ਪ੍ਰਾਣੀ ਤੀਜੇ ਪੈਰੇ ਧਨ ਜੋਬਨ ਸਿਉ ਚਿਤ ਤੇ ਚੌਥੇ ਪੈਰੇ ਲੈ ਰਹਿਣ ਕੇ ਵਨਜ਼ਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਾਂ ਪਗੜ ਚਲਾਇਆ ਵਨਜ਼ਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਆ ਜਾਂ ਜਾਂ ਪਗੜ ਚਲਾਇਆ ਝੂਠਾ ਰੁਦਨ ਹਵਾ ਦੁਆਲੇ ਖਿਨ ਮੈਂ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸੋ ਲਾਇਆ ਹੇਤ ਕਹੁ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ ਖੇਤ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਪਿਤਾ ਦੇ ਵੀਰਸ ਤੋਂ ਜਿਹਨੇ ਸਰੀਰ ਬਣਾਇਆ ਤੇ ਫਿਰ ਮਾਤਾ ਦੇ ਉਦਰ ਵਿੱਚ ਜਿੱਥੇ ਅੱਗ ਹੈ ਜਠਰ ਅਗਨੀ ਉੱਥੇ ਤੇਰੀ ਰੱਖਿਆ ਵੀ ਕੀਤੀ
ਦਸ ਮਾਸ ਮਾਤਾ ਉਦਰ ਰੱਖਿਆ ਬਹੁਰ ਲਾਗੀ ਮਾਇਆ
ਦਸ ਮਾਸ ਮਹੀਨੇ ਮਾਤਾ ਦੇ ਪੇਟ ਵਿੱਚ ਵੀ ਤੇਰੀ ਰੱਖਿਆ ਕਰਦਾ ਰਿਹਾ ਪਰ ਜਦੋਂ ਬਾਹਰ ਆਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਵਾਲਾ ਭਾਣਾ ਵਾਪਰ ਗਿਆ ਮਾਇਆ ਦਾ ਪ੍ਰਭਾਵ ਪੈ ਗਿਆ ਪਹਿਲਾਂ ਉਹਨੇ ਤੇਰਾ ਸਰੀਰ ਬਣਾਇਆ ਪਿਤਾ ਦੇ ਵੀਰਜ ਤੋਂ ਫਿਰ ਮਾਤਾ ਦੇ ਉਦਰ ਵਿੱਚ ਤੇਰੀ ਰੱਖਿਆ ਕੀਤੀ ਦਸ ਮਾਸ ਮਾਤਾ ਦੇ ਉਦਰ ਵਿੱਚ ਵਾਹਿਗੁਰੂ ਪਰਮਾਤਮਾ ਤੇਰੀ ਰੱਖਿਆ ਕਰਦਾ ਰਿਹਾ ਤੇਰੀ ਸੰਭਾਲ ਕਰਦਾ ਰਿਹਾ ਪਰ ਜਿਉਂ ਹੀ ਬਾਹਰ ਆਇਆ ਤੇ ਆਉਂਦਿਆਂ ਨਾਲ ਹੀ ਮਾਇਆ ਦਾ ਪ੍ਰਭਾਵ ਪੈ ਗਿਆ ਮਾਇਆ ਦੇ ਹੱਥਾਂ ਵਿੱਚ ਨੱਚਣ ਲੱਗ ਪਿਆ ਮਹਾਰਾਜ ਕਿਰਪਾ ਕਰਦੇ ਨੇ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ ਤੇ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਰੋਜ਼ ਪੜ੍ਹਦੇ ਹਾਂ ਲਿਵ ਟੁੱਟ ਗਈ ਆਮ ਤੌਰ ਤੇ ਆਪ ਜੀ ਇਹ ਬਚਨ ਪੜ੍ਹਦੇ ਹੋ ਨਾ ਬਾਬਾ ਨਾਨਕ ਜੀ ਬਾਰੇ ਦੌਲਤਾ ਦਾਈ ਨੂੰ ਜਦੋਂ ਹਰਦਿਆਲ ਪੰਡਿਤ ਨੇ ਪੁੱਛਿਆ ਕਿ ਜਨਮ ਸਮੇਂ ਕੀ ਚਿੰਨ ਹੋਏ ਤੇ ਸਭ ਤੋਂ ਪਹਿਲਾਂ ਉਹਨੇ ਦੱਸਿਆ ਕਿ ਇਹ ਬਾਲਕ ਜਿਹੜਾ ਬਾਬਾ ਕਾਲੂ ਜੀ ਦੇ ਘਰ ਵਿੱਚ ਆਇਆ ਹੈ ਇਹ ਰੋਇਆ ਨਹੀਂ ਤੇ ਪਿੱਛਿਆ ਰੋਇਆ ਨਹੀਂ ਤੇ ਕੀ ਕੀਤਾ ਇਹਨੇ ਕਹਿੰਦੇ ਵੀ ਮੁਸਕਰਾਉਂਦੇ ਹੋਏ ਮੈਨੂੰ ਮਿਲੇ ਤੇ ਕੇਵਲ ਮੇਰੇ ਕੰਨਾਂ ਦੇ ਵਿੱਚ ਆਵਾਜ਼ ਪਈ ਸਤਨਾਮ ਦੀ ਹੋਰ ਕੋਈ ਮੇਰੇ ਕੰਨਾਂ ਦੇ ਅੰਦਰ ਆਵਾਜ਼ ਨਹੀਂ ਪਈ ਫਿਰ ਧਿਆਨ ਦੇਣਾ ਰੱਬ ਦੇ ਪਿਆਰੇ ਸੰਸਾਰ ਵਿੱਚ ਆ ਵੀ ਜਾਣ ਸੰਸਾਰ ਵਿੱਚ ਵਿਚਰਦੇ ਵੀ ਰਹਿਣ ਮਾਇਆ ਦਾ ਉਹਨਾਂ ਉੱਤੇ ਅਸਰ ਨਹੀਂ ਹਾਂ ਮਾਇਆ ਨੂੰ ਵਰਤਦੇ ਜ਼ਰੂਰ ਨੇ ਪਰ ਮਾਇਆ ਦੇ ਪ੍ਰਭਾਵ ਥੱਲੇ ਨਹੀਂ ਪੈਂਦੇ ਕਿਉਂਕਿ ਉਹਨਾਂ ਨੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੀ ਪਿਆਰੀ ਉਹਨਾਂ ਨੇ ਵਰਤੋਂ ਕੀਤੀ ਪਰ ਕਿਰਪਨ ਵਾਂਗ ਉਹਨਾਂ ਨੇ ਇਸ ਮਾਇਆ ਨੂੰ ਆਪਣੇ ਜੀਵਨ ਦੇ ਅੰਦਰ ਇਕੱਤਰ ਨਹੀਂ ਕੀਤਾ ਆਪਣੇ ਉੱਤੇ ਪ੍ਰਭਾਵ ਨਹੀਂ ਪੈਣ ਦਿੱਤਾ ਕਿਉਂਕਿ ਇਹ ਜਿਹੜੀ ਮਾਇਆ ਹੈ ਨਾ ਇਹ ਕਿਰਪਨ ਦੀ ਧੀ ਹੈ ਬਾਣੀ ਅੰਦਰ ਸਤਿਗੁਰਾਂ ਨੇ ਕਿਰਪਾ ਕੀਤੀ ਇਹ ਕਿਰਪਨ ਦੀ ਧੀ ਕਿਰਪਨ ਇਹਨੂੰ ਵਰਤਦਾ ਨਹੀਂ ਕਿਰਪਨ ਇਹਨੂੰ ਆਪਣੇ ਜੀਵਨ ਦੇ ਅੰਦਰ ਵਰਤਦਾ ਨਹੀਂ ਪਰ ਰੱਬ ਦੇ ਪਿਆਰੇ ਵਰਤਦੇ ਨੇ ਪਰ ਇਸਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦਿੰਦੇ ਕਿਉਂਕਿ ਆਪ ਜੀ ਪੜ੍ਹਦੇ ਹੋ ਨਾ ਸਰਪਨੀ ਤੇ ਉੱਪਰ ਨਹੀਂ ਕੋ ਬਰੀਆ ਜਿਨ ਬ੍ਰਹਮਾ ਵਿਸ਼ਨ ਮਹਾ ਦਿਓ ਛੜੀਆ ਮਾਇਆ ਹੋਈ ਨਾਗਨੀ ਜਗਤ ਰਹੀ ਲਿਪਟਾਏ ਇਸ ਕੀ ਸੇਵਾ ਸੋ ਕਰੇ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਗੁਰਮੁਖ ਕੋਈ ਗਾਰੜੂ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਵਾਹਿਗੁਰੂ ਨਾਮ ਨੂੰ ਜਪਣ ਵਾਲਾ ਇਹਨੂੰ ਆਪਣੇ ਪੈਰਾਂ ਦੇ ਥੱਲੇ ਦਬਾ ਕੇ ਰੱਖਦਾ ਉਹਦੇ ਪ੍ਰਭਾਵ ਥੱਲੇ ਨਹੀਂ ਪੈਂਦਾ ਪਰ ਆਮ ਜੀਵਾਂ ਦੀ ਗੱਲ ਭਗਤ ਜੀ ਕਰ ਰਹੇ ਨੇ ਪਹਿਲਾਂ ਮਾਤਾ ਦੇ ਉਦਰ ਵਿੱਚ ਵੀ ਰੱਬ ਉਹਨਾਂ ਦੀ ਰੱਖਿਆ ਕਰਦਾ ਹੈ ਉਹਨਾਂ ਨੂੰ ਸਰੀਰ ਵੀ ਬਖਸ਼ਿਸ਼ ਕਰਦਾ ਹੈ ਉਹਨਾਂ ਦੀ ਸੰਭਾਲ ਵੀ ਕਰਦਾ ਹੈ ਤੇ ਫਿਰ ਜਦੋਂ ਸੰਸਾਰ ਅੰਦਰ ਆਉਂਦੇ ਨੇ ਤੇ ਮਾਇਆ ਦੀ ਹਵਾ ਲੱਗ ਜਾਂਦੀ ਹੈ
ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਬਾਰਕ ਤੇ ਬਿਰਧ ਪਿਆ ਹੋਣਾ ਸੋ ਹੋਇਆ।
ਬੱਚੇ ਤੋਂ ਬੁਢੇਪੇ ਤੱਕ ਪਹੁੰਚ ਗਿਆ, ਹੋਣਾ ਸੋ ਹੋਇਆ। ਇਹ ਆਪਾਂ ਅੱਖਰ ਆਮ ਆਪਣੀ ਬੋਲੀ ਵਿੱਚ ਵਰਤਦੇ ਹਾਂ, ਛੱਡੋ ਜੀ ਜੋ ਹੋਣਾ ਸੀ ਹੋ ਗਿਆ, ਜੋ ਹੋਣਾ ਸੀ ਹੋ ਗਿਆ, ਹੋਇਆ ਸੋ ਹੋਇਆ। ਬੱਚੇ ਤੋਂ ਬਜ਼ੁਰਗ ਬਣ ਗਿਆ, ਬੁੱਢਾ ਹੋ ਗਿਆ, ਤੇ ਸਮਾਂ ਹੁਣ ਲੰਘ ਗਿਆ, ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ, ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ। ਹੋਇਆ ਸੋ ਹੋਇਆ, ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ।
ਜਾ ਜਮ ਆਈ ਝੂਠ ਪਕੜੈ ਤਬ ਹੀ ਕਾਹੇ ਰੋਇਆ।
ਜਮ ਨੇ ਸਾਡੇ ਕੇਸ ਫੜੇ ਹੋਏ ਨੇ, ਉਹਨੇ ਫੜਨ ਵਾਸਤੇ ਆਉਣਾ ਨਹੀਂ। ਫਿਰ ਧਿਆਨ ਦੇਵਿਓ, ਮੰਮ ਸਰ ਮੂਏ ਅਜ਼ਰਾਈਲ ਗਲਿਫਤ ਹੈ, ਦਿਲ ਹੇਚ ਨਾ ਦਾਨੀ। ਇਹ ਦਿਲ ਤੈਨੂੰ ਇਹ ਸਮਝ ਨਹੀਂ ਕਿ ਤੇਰੇ ਸਿਰ ਦੇ ਕੇਸ ਜਮ ਨੇ ਫੜੇ ਹੋਏ ਨੇ। ਕਿਉਂਕਿ ਆਪਾਂ ਪੜ੍ਹਦੇ ਹਾਂ ਜਰਨੀ ਜਾਨ ਸੁਤ ਬੜਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਤਰ, ਦੇਖਤ ਹੀ ਜਮ ਰਾਉ ਹੱਸੇ। ਮਾਂ ਕਹਿੰਦੀ ਪੁੱਤਰ ਮੇਰਾ ਹੈ, ਪਰ ਜਮ ਰਾਜ ਹੱਸਦਾ ਹੈ ਕਿ ਭੋਰੀ ਮਾਂ ਨੂੰ ਨੀ ਪਤਾ ਇਹ ਖਾਜ ਮੇਰਾ ਹੈ, ਇਹ ਖੁਰਾਕ ਮੇਰੀ ਹੈ, ਇਹਨੂੰ ਮੈਂ ਝਪਟ ਮਾਰਨੀ ਹੈ। ਮਹਾਰਾਜ ਆਖਦੇ ਨੇ ਜਦੋਂ ਜਮ ਨੇ ਆ ਕੇ ਕੇਸਾਂ ਤੋਂ ਫੜਿਆ, ਫਿਰ ਰੋਣ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਜੀਵਨ ਕੀ ਆਸ ਕਰੇ ਜਮ ਨਿਹਾਰੈ ਸਾਸਾ।
ਇਹ ਬੁੱਢਾ ਹੋ ਜਾਂਦਾ ਪਰ ਜੀਵਨ ਦੀ ਆਸ ਫਿਰ ਵੀ ਰੱਖਦਾ ਹੈ। ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਪੂਜੈ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਸ਼ੂ ਨਾ ਸੂਝੈ। ਬੁੱਢਾ ਹੋ ਕੇ ਵੀ ਇਹ ਜਿਉਣ ਦੀ ਆਸ ਕਰਦਾ, ਪਰ ਜਿਹੜਾ ਜਮ ਹੈ ਇਸ ਦੇ ਸਵਾਸਾਂ ਨੂੰ ਗਿਣਦਾ ਰਹਿੰਦਾ ਕਿ ਕਦੋਂ ਇਹਦੇ ਸਵਾਸ ਪੂਰੇ ਹੋਣ ਤੇ ਕਦੋਂ ਮੈਂ ਉਸ ਉੱਤੇ ਜਾ ਕੇ ਝਪਟ ਮਾਰਾ।
ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ।
ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਇਹ ਜਿਹੜੀ ਹੈ ਨਾ ਜੀਵਨ ਦੀ ਖੇਡ, ਇਹ ਨਟ ਵਰਗੀ ਹੈ, ਚੌਪੜ ਦੀ ਖੇਡ ਵਰਗੀ ਹੈ, ਤੇ ਨਾਰਦਾਂ ਸੁੱਟਣੀਆਂ ਤੈਨੂੰ ਕਿਤੇ ਆ ਜਾਣ। ਦੁਨਿਆਵੀ ਨਾਰਦਾਂ ਨਾ ਸੁੱਟ, ਲੋਭ ਦੀਆਂ ਨਾਰਦਾਂ ਨਾ ਸੁੱਟ, ਜਾਂ ਨਰਦਾਂ ਜਿਹੜੀਆਂ ਨੇ ਉਹ ਤੂੰ ਆਪਣੇ ਰਿਸ਼ਤੇਦਾਰਾਂ ਸੰਬੰਧੀਆਂ ਵਾਰੀਆਂ ਨਾ ਸੁੱਟ, ਬਲਕਿ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰ। ਇਹ ਕਿਤੇ ਪਾਸਾ ਢਾਲ, ਇਹ ਕਿਤੇ ਨਰਦ ਸੁੱਟ, ਤੇ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਜ਼ਿੰਦਗੀ ਦੀ ਖੇਡ ਜਿੱਤ ਕੇ ਜਾਵੇਂਗਾ। ਅੰਤ ਵਿੱਚ ਬੇਨਤੀ ਪਿਆਰਿਓ, ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਸਾਲ ਸਰਾਏ ਨੂੰ ਸਤਿਗੁਰੂ ਮਿਲੇ ਤੇ ਉਹਨੂੰ ਇੱਕ ਗੱਲ ਕਹੀ, ਕਹਿਣ ਲੱਗੇ ਜ਼ੌਹਰੀ ਬਹੁਤ ਚੰਗਾ ਹੈ ਤੂੰ। ਸਾਲ ਸਰਾਏ ਤੇਰੇ ਵਰਗਾ ਜ਼ੌਹਰੀ ਨਹੀਂ, ਪਰ ਨਾਲ ਹੀ ਇੱਕ ਹੁਕਮ ਕੀਤਾ, ਕਹਿਣ ਲੱਗੇ ਸਾਰੀ ਜ਼ਿੰਦਗੀ ਪੱਥਰਾਂ ਦੀ ਪਰਖ ਕਰਦਾ ਰਹੇਗਾ, ਦੁਨਿਆਵੀ ਲਾਲਾਂ ਦੀ ਕੀਮਤ ਪਾਉਂਦਾ ਰਹੇਗਾ, ਕਦੀ ਆਪਣੇ ਮਨੁੱਖਾ ਰੂਪੀ ਰਤਨ ਦੀ ਕੀਮਤ ਵੀ ਪਾਵੇਗਾ। ਤੇ ਹੱਥ ਜੁੜ ਗਿਆ, ਕਹਿਣ ਲੱਗਾ ਸਤਿਗੁਰੂ ਉਹ ਪਿਤਾ ਪੁਰਖੀ ਜਿਹੜਾ ਹੈ ਨਾ ਧੰਦਾ ਹੈ, ਉਹ ਮੈਨੂੰ ਉੱਥੋਂ ਸੋਝੀ ਮਿਲ ਗਈ ਮਾਂ ਪਿਓ ਦੇ ਕੋਲੋਂ, ਪਰ ਜਿਹੜੀ ਇਸ ਜਨਮ ਨੂੰ ਪਰਖਣ ਦੀ ਗੱਲ ਹੈ ਆਪ ਜੀ ਕਿਰਪਾ ਕਰ ਦੇਵੋ ਤੇ ਮੇਰੇ ਉੱਤੇ ਕਿਰਪਾ ਹੋ ਜਾਵੇ ਤੇ ਮੈਂ ਇਹਨੂੰ ਵੀ ਜਿਹੜਾ ਨਾ ਉਹ ਪਰਖ ਸਕਾਂ ਤੇ ਆਪਣੇ ਜੀਵਨ ਨੂੰ ਸਫਲ ਕਰ ਸਕਾਂ। ਕਦੀ ਆਪਾਂ ਪੜ੍ਹਦੇ ਹਾਂ ਭਾਈ ਲਾਲੋ ਨੂੰ ਜਾ ਕੇ ਆਵਾਜ਼ ਮਾਰੀ, ਭਾਈ ਲਾਲੋ ਕੀ ਪਿਆ ਕਰਦਾ? ਕਹਿੰਦਾ ਵੀ ਮਹਾਰਾਜ ਕਿੱਲੇ ਪਿਆ ਘੜਦਾ। ਤੇ ਆਖਿਆ ਸਾਰੀ ਜ਼ਿੰਦਗੀ ਲੱਕੜ ਦੇ ਕਿੱਲੇ ਘੜਦਾ ਰਹੇਗਾ, ਕਦੀ ਆਪਣੇ ਮਨ ਨੂੰ ਵੀ ਘੜਨ ਦਾ ਯਤਨ ਕਰ। ਤੇ ਭਾਈ ਲਾਲੋ ਉੱਤੇ ਕਿਰਪਾ ਕਰ ਗਈ, ਜਿੱਥੇ ਉਹ ਕਿੱਤਾ ਕਰਦਾ ਆਪਣਾ ਲੱਕੜ ਦੇ ਕਿੱਲੇ ਘੜਨ ਵਾਲਾ, ਉੱਥੇ ਉਹਨੇ ਮਨ ਨੂੰ ਵੀ ਘੜ ਲਿਆ ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ। ਪਿਆਰਿਓ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹੀਏ ਸੁਣੀਏ, ਪਰ ਸੁਣ ਕੇ ਇਹ ਜ਼ਰੂਰ ਆਪਣੇ ਹਿਰਦੇ ਦੇ ਗੱਲ ਵਿੱਚ ਵਸਾਈਏ ਕਿ ਮਹਾਰਾਜ ਸਾਨੂੰ ਸ਼ਬਦ ਦੇ ਰਾਹੀਂ ਉਪਦੇਸ਼ ਕੀ ਕਰਦੇ ਨੇ। ਬਸ ਮਹਾਰਾਜ ਨੇ ਕਿਰਪਾ ਕਰ ਦਿੱਤੀ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਜਪਦੇ ਹਾਂ ਮੁਬਾਰਕ ਨਹੀਂ ਤੇ ਜਪਣਾ ਸ਼ੁਰੂ ਕਰ ਦਈਏ, ਨਿਤਨੇਮ ਕਰਦੇ ਹਾਂ ਮੁਬਾਰਕ ਨਹੀਂ ਕਰਦੇ ਤੇ ਭਾਈ ਨਿਤਨੇਮ ਕਰਨਾ ਸ਼ੁਰੂ ਕਰ ਦਈਏ, ਗੁਰੂ ਦੀ ਕਿਰਪਾ ਵਰਤਣੀ ਸ਼ੁਰੂ ਹੋ ਜਾਵੇਗੀ। ਇੰਨੇ ਕੁ ਬਚਨ ਪਾਵਨ ਸ਼ਬਦ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਜਿਹੜਾ ਪਾਠ ਹੈ ਉਹ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ ਜੀ।
ਜੀਵਨ ਕੀ ਆਸ ਕਰੇ
ਜਮ ਨਿਹਾਰ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਟਾਲ ਪਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।